खुदावन की सलामती आप सबके साथ हो। आए हम सब खुदा के हजूर झुके हैं, और जैसे हमने जबूर 32 में गाया, सिखावांगा तेनू वखावांगा राह। खुदा की यही ख्वाहिश है कि वो हमें सिखाना चाहता है। वो चाहता है कि हम सीखें, वो चाहता है कि हम जिंदगी की राहों में उसे याद रखें। सो आए हम उस खुदा के हजूर झुकें और उसे पुकारें, उसे पुकारें। जैसे हिरनी जब पानी नहीं मिलती तो पानी के लिए तहाई फिरती है, जैसे परिंदे खाने के लिए, जैसे जानवर दूसरी खुराक के लिए, और जैसे शिकारी शिकार के लिए, हमारी रूह, हमारा दिल, हमारी सोच खुदा की तरफ लगे, ताकि पूरी तवज्जो से उसके कलाम को सीखने वाले बने। सोए हम खामोशी में खुदा से बात करें, अपने दिलों में उसे पुकारें। अगर आप बुलंद आवाज में नहीं कहना चाहते तो आप उसे पुकारें कि खुदा मुझे हिकमत और दनाई दे, अपने कलाम को समझने की और उस पर अमल करने की कुव्वत और ताकत दे। हालेलुया। खुदा बाप, जैसे तूने अपने बंदा बादशाह सुलेमान को हिकमत और दनाई दी, हम सबको हिकमत और दनाई दे। जैसे तूने मूसा को बोलने की कुव्वत और ताकत दी, खुदावंद हमें बोलने की कुव्वत और ताकत दे। जैसे पालूस को तूने खुदावंद खुदा दलेरी बख्शी, हमें भी दलेरी बख्श। जैसे यशवा को खुदावंद खुदा तूने रहनुमाई और खुदावंद खुदा एक रहनुमा की कुव्वत बख्शी, हम सबको भी खुदावंद अपने घरों में, कलीसियाओं में, जहाँ कहीं भी हो, अच्छे रहनुमा बने, अपने बच्चों के लिए, बीवियों के लिए, बहनों के लिए, भाइयों के लिए और पूरी दुनिया के लिए। आज हम जो कुछ भी सीखें तेरे पाक रू की रहनुमाई में, हम सब के लिए बरकत का बायस ठहरे। खुदावंद यीशु मसीह के नाम में ये दुआ मांगते हैं, आमीन। मेरे साथ निकालें इफ़सियों के नाम पालूस रसूल का खत, उसका पहला बाप। उसका पहला बाप, उसकी 19वीं और 20वीं आयत को हम देखेंगे, क्योंकि 19वीं आयत का तल्लक 18वीं आयत से है और 19वीं आयत का तल्लक 20वीं आयत से है और 20वीं आयत का तल्लक 21वीं आयत से। ये ऐसी बात है जैसे आपको याद होगा कि संगली को जैसे कहते हैं कुरी के साथ कुरी जुड़ी होती है, वैसे ही बाइबल मुकद्दस का हर एक लफ्ज क्या है, एक दूसरे से जुड़ा हुआ है। जैसे मोटरसाइकिल को चलाने के लिए चेन की जरूरत पड़ती है, वैसे ही बाइबल मुकद्दस की हर एक आयत एक दूसरे से जुड़ी हुई है। सो आज हम 19वीं आयत को देखेंगे और आप सबने मेरे साथ ये आयत कहनी है, और हम ईमान लाने वालों के लिए उसकी बड़ी कुदरत क्या ही बेहद है, उसकी बड़ी कुव्वत की तासीर के मुआफिक। फिर कहेंगे, और हम ईमान लाने वालों के लिए उसकी बड़ी कुदरत क्या ही बेहद है, उसकी बड़ी कुव्वत की तासीर के मुआफिक। हालेलुया। इस आयत में से हम सीख रहे हैं कि हम ईमानदारों को कौन सी कुव्वत हासिल है। किसी को याद है? खुदावंद यीशु मसीह की कुव्वत क्या है? ईमान की मजबूती। और कौन सी कुव्वत हमारे अंदर सुकून करती है, सुकूनत करती है? रूहुल कुद्दस। कौन सी? और यहां पर खुदा का बंदा क्या कहता है, हम ईमान लाने वालों के लिए, यानी कि उन तमाम लोगों के लिए जिन्होंने यीशु मसीह को कबूल किया है, उसकी बड़ी कुदरत क्या ही बेहद है। जैसे बहुत दफा जिम्मेदार लोग झटके लोग कह देते हैं, घर च दाने बेबावा बेहादा कह देंगे ना। यानी कि ऐसी गल नूं असीं देख सकते हाँ कि खुदा कह रहा इत्थे पालूस दे वसीले नाल कि बेहद, यानी कि उहदी कोई हद नहीं गी, मुकम्मल कुवत कुदरत ईमानदारां दी की आ दस्तियाब आ। क्या है? दस्तियाब है। दस्तियाब तो मुराद यानी कि मौजूद होना, कोल होना, हासिल होना। तो यहां पर खुदा का बंदा किस कुदरत के बारे में बात कर रहा है? रूहानी। कौन सी? रूहानी। और रूहानी कुव्वत कहां से आती है? रूहुल कुद्दस से। कहां से? इससे पहले कि हम आगे बढ़ें, मेरे साथ कहें खुदा बाप। खुदा बाप वो है जिसने आसमान और जमीन को बनाया, और यीशु मसीह जो हमारा निजात दहिंदा है, जो हमारे लिए मुआ और फिर जिंदा हुआ। रूहुल कुद्दस, रूहुल कुद्दस वो कुदरत है जो हमें बख्शी गई, हमारा मददगार। तो यहां पर खुदा का बंदा पालूस रसूल कुदरत के बारे में बात करा, ये कुदरत कौन है? रूहुल कुद्दस की कुदरत। कौन सी कुदरत? रूहुल कुद्दस की कुदरत। हम ईमान लाने वालों के लिए उसकी बड़ी कुदरत क्या ही बेहद है। यानी के उदी कुदरत बयान तो बाहर साडे लिए मौजूद आ, ते कुदरत सानू हासला। इसलिए यीशु मसीह ने अपने शागिरदां नूं की कहा सी? इस तो पहले यीशु मसीह पकड़वाया जांदा गसमनी बाग दे विच, चेता किसे नूं? जी जी ये अपना वो बाला खाना की बात थी, हम बात कर रहे हैं गसमनी में। गसमनी में यीशु मसीह जब पकड़वाने को था तो क्या कहा था यीशु मसीह ने? जागो और दुआ करो, जागो और ताकि आजमाइश में ना पड़ो। रूह तो मुस्तैद है। मुस्तैद का मतलब यानी कि ताकतवारा, जोरावरा, कुदरत वाला वा, लेकिन जिसम कमजोर आ। असी सारे जिस्मानी तौर ते कमजोर हाँ, लेकिन जिड़ा रूहुल कुद्दस जिन्हू कुवत जिन्हू ताकत बख्शी गई है साढ़े अंदर जोरावर आ। रूहुल कुद्दस सानू कदी भी कान तो फाड़ के नहीं कहेगा कि खब्बे चलो, कदी भी कान तो फाड़ के कहेगा नहीं सज्जे चलो। रूहुल कुद्दस बड़ी खामोशी दे नाल अंदर गल करेगा। आ जाओ जवानों, रूहुल कुद्दस साढ़े अंदर कहेगा कि भैन मुसीबत चा यदि मदद करने की लोड़ आ। रूहुल कुद्दस सानू मुश्किल दे विच कहेगा फिक्र ना कर, मैं तेरे नाल हाँ। कभी सुनी इदा की छोटी जी आवाज मिले ना? कभी छोटा जहा छोटी जी बड़ी अपना कहें कि खामोश आवाज तुसी कह सकते हैं कि साढ़े अंदरों आवाज आई, कहें ना बहुत दफा। और रूहुल कुद्दस आ, रूहुल कुद्दस आ जिहड़ा ईमानदारां दे अंदर बोलदा। एक कुदरत का तो सानू दिती गई है, कोई ना कोई शै सानू दिती जाती है किसी ना किसी मकसद लई। रूहुल कुदस सानू कादे तो दिता गया? चाचा जवेद आ उन्हां को हुनर आ लकड़ी का काम करन दा, उहदा एक मकसद आ कि लकड़ी का काम कर सकदे। चाचा मुबारक साढ़े दरम्यान बैठा वा, उन्हां नूं ए हुनर हासिल आ कि ओ बेतरतीब फटे हुए ते बदसूरत जूते नू सी के ते पालिश करके खूबसूरत बना सकते। हुनर आ लाला जी नू तजर्बा वा के बंजर जमीन दे वेच किस तरह की दवाई या किस तरह नू तैयार करना ताकि वह बंजर जमीन फल पैदा कर सके। खुदा नू दित्तियां गईयां सारियां नेमतां ना, कि उन्हां दा की करिए? इस्तेमाल करिए। भाई जफरी आ ਭਾਈ ਜਫਰੀ ਦਾ ਕੰਮ ਮਿਸਾਲ ਦੇ ਤੌਰ ਤੇ ਮਿਸਾਲ ਲੈ ਲੈਣੇ ਕਿ ਹਾਂਜੀ ਮੈਨੂੰ ਬੰਦੂਕ ਨਹੀਂ ਚਲਾਉਣੇ ਆਉਂਦੀ, ਭਾਈ ਜਫਰੀ ਨੂੰ ਬੰਦੂਕ ਚਲਾਉਣੇ ਆਉਂਦੀ, ਚਾਚਾ ਡੀਕਣ ਆ ਉਹਨੂੰ ਆਪਣੀ ਉਹਨੇ ਮੱਝ ਲਈ ਉਹਨੂੰ ਸਾਂਭਣੇ ਆਉਂਦੀ ਤੇ ਉਹਨੇ ਮੱਝ ਲਈ, ਮੈਂ ਕਾਹਤੋਂ ਨਹੀਂ ਲੈ ਲਈ। ਤੇ ਇਹ ਮਿਸਾਲਾਂ ਦੇਣ ਦਾ ਮਕਸਦ ਇਹ ਆ ਕਿ ਰੂਹੁਲ ਕੁਦਸ ਦੀ ਕੁਦਰਤ ਸਾਨੂੰ ਇਸੇ ਲਈ ਦਿੱਤੀ ਗਈ ਅਸੀਂ ਇਸਤੇਮਾਲ ਕਰੀਏ। ਅਸੀਂ ਆਪਣਾ ਆਪਣਾ ਹੁਨਰ ਇਸਤੇਮਾਲ ਕਰਦੇ ਰੋਜ਼ਮਰ੍ਹਾ ਦੀ ਜ਼ਿੰਦਗੀ ਬਸਰ ਕਰਨ ਲਈ, ਖਾਣ ਪਕਾਉਣ ਲਈ, ਬੱਚਿਆਂ ਦਾ ਰੋਜ਼ੀ ਰਿਜ਼ਕ ਕਮਾਉਣ ਲਈ। ਖੁਦਾ ਨੇ ਜਿਹੜੀ ਰੂਹੁਲ ਕੁਦਸ ਦੀ ਕੁਦਰਤ ਸਾਨੂੰ ਦਿੱਤੀ ਆ ਉਹ ਕਾਹਦੇ ਲਈ ਦਿੱਤੀ ਆ? ਮੈਂ ਖੁਸ਼ ਹੋਇਆ ਤੁਸੀਂ ਪੁੱਛਿਆ। ਇਫਸੀਓ ਛਟਾ ਬਾਪ ਉਹਦੀ 10 ਆਇਤ, ਇਫਸੀਓ ਛਟਾ ਬਾਪ ਉਹਦੀ 10 ਆਇਤ ਤੇ ਸਾਰੇ ਭੈਣ ਭਰਾਵਾਂ ਨੇ ਮੇਰੇ ਨਾਲ ਪੜ੍ਹਨੀ ਆ, ਉੱਚੀ ਦੇਣੀ ਪੜ੍ਹਨੀ ਤਾਂ ਕਿ ਅਸੀਂ ਸਾਰੇ ਜਾਗ ਜਾਈਏ। ਇਫਸੀਓ ਛਟਾ ਬਾਪ 10 ਆਇਤ, ਇਫਸੀਓ ਛਟਾ ਬਾਪ 10 ਆਇਤ। ਗਰਜ਼ ਖੁਦਾਵਨ ਮੇਂ, ਗਰਜ਼ ਖੁਦਾਵਨ ਮੇਂ ਔਰ ਉਸਕੀ ਕੁਦਰਤ ਕੇ ਜ਼ੋਰ ਮੇਂ, ਜ਼ੋਰ ਮੇਂ, ਜ਼ੋਰ ਮੇਂ ਮਜ਼ਬੂਤ ਬਣੋ। ਫਿਰ ਕਹਾਂਗੇ, ਗਰਜ਼ ਖੁਦਾਵਨ ਮੇਂ ਔਰ ਉਸਕੀ ਕੁਦਰਤ ਕੇ ਜ਼ੋਰ ਮੇਂ ਮਜ਼ਬੂਤ ਬਣੋ। ਖੁਦਾ ਇੱਥੇ ਕਾਹਦੇ ਤੋਂ ਸਾਨੂੰ ਜ਼ੋਰਦਾ ਕਹਿ ਰਿਹਾ ਕਿ ਮੇਰੇ ਜ਼ੋਰ 'ਚ ਮਜ਼ਬੂਤ ਬਣੋ, ਮੇਰੀ ਕੁਦਰਤ 'ਚ ਮਜ਼ਬੂਤ ਬਣੋ, ਮੇਰੀ ਤਾਕਤ ਦੇ ਵਿੱਚ ਹੌਸਲਾ ਰੱਖੋ, ਮੇਰੀ ਤਾਕਤ ਦੇ ਵਿੱਚ ਕਮਜ਼ੋਰ ਨਾ ਬਣੋ। ਕਿਉਂ? ਅਗਲੀ ਹੀ ਆਇਤ ਦੇ ਵਿੱਚ ਲਿਖਿਆ ਵਾ, ਖੁਦਾ ਕੇ ਸਭ ਹਥਿਆਰ ਬਾਂਧ ਲਓ ਤਾਂ ਕਿ ਅਬਲੀਸ ਕੇ ਮਨਸੂਬੋਂ ਕੇ ਮੁਕਾਬਲਾ ਮੇਂ ਕਾਇਮ ਰਹਿ ਸਕੋ। ਜਦੋਂ ਲੜਾਈ ਸਾਡੀ ਹੁੰਦੀ ਆ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ, ਪੇਟੀ ਥੱਲੋਂ ਬੂਹੇ ਪਿੱਛੋਂ ਕਿਤਿਓਂ ਨਾ ਕਿਤਿਓਂ ਅਸੀਂ ਡੰਡਾ ਕੁਹਾੜੀ ਕੱਢ ਲੈਂਦੇ ਹਾਂ ਆਪਣੇ ਬਚਾਉਣ ਨੂੰ, ਇੱਦਾਂ ਹੀ ਨਾ ਉਹ ਅਸੀਂ ਡੰਡਾ ਹੋ ਸਕਦਾ 10 ਸਾਲ ਪਹਿਲੇ ਕੂੰਡੀ ਘੋੜਨੇ ਦਾ ਡੰਡਾ ਉਹਦੇ ਉੱਤੇ ਖਿੰਗਰ ਲੱਗੇ ਹੋਏ ਵੱਡੇ ਵੱਡੇ ਅਤੇ ਉਹ ਰੱਖਿਆ ਹੋਇਆ ਕਿ ਕਿਸੇ ਵੇਲੇ ਯਾਰ ਜ਼ਰੂਰਤ ਪੈ ਸਕਦੀ ਚੋਰ ਆ ਸਕਦਾ, ਹੁੰਦੀ ਹੈ ਨਾ ਲੜਾਈ ਨੂੰ ਛੱਡ ਦਿਓ ਚੋਰ ਆ ਸਕਦਾ, ਅਤੇ ਯਾਰ ਚੋਰ ਦੇ ਮਾਰਾਂਗੇ, ਕੋਈ ਸਰੀਆ ਜਾਂ ਸਬਰ ਰੱਖੀ ਹੁੰਦੀ ਆਪਣੇ ਬਚਾਓ ਲਈ। ਇੱਥੇ ਖੁਦਾ ਦਾ ਕਲਾਮ ਕੀ ਕਹਿੰਦਾ ਵਾ, ਖੁਦਾ ਕੇ ਸਭ ਹਥਿਆਰ ਬਾਂਧ ਲਓ, ਹਥਿਆਰ ਕੋਈ ਨਾ ਕੋਈ ਰੱਖਿਆ ਨਾ ਘਰ 'ਚ, ਇਸੇ ਤਰ੍ਹਾਂ ਖੁਦਾ ਦੇ ਰੂਹਾਨੀ ਹਥਿਆਰਾਂ ਨੂੰ ਖੁਦਾ ਦਾ ਬੰਦਾ ਪਾਲੂਸ ਕਹਿੰਦਾ ਕਿ ਲੈ ਲਓ, ਲੈ ਲਓ ਤਾਂ ਕਿ ਅਬਲੀਸ ਦੇ ਮਨਸੂਬੇ, ਅਬਲੀਸ ਦੇ ਮਨਸੂਬੇ ਕੀ ਆ ਸਾਡੇ ਲਈ, ਤੁਹਾਡੀ ਜ਼ਿੰਦਗੀ ਤਬਾਹ ਕਰਨਾ। ਅਬਲੀਸ ਦਾ ਮਨਸੂਬਾ ਕੀ ਆ? ਤੁਹਾਨੂੰ ਝੂਠ ਬੁਲਵਾਉਣਾ। ਅਬਲੀਸ ਦਾ ਮਨਸੂਬਾ ਕੀ ਆ? ਤੁਹਾਨੂੰ ਤਿਆਰ ਕਰਨਾ ਕਿ ਖੁਦਾ ਦੀ ਬਜਾਏ ਬੁੱਤ ਪ੍ਰਸਤੀ ਕਰੋ। ਅਬਲੀਸ ਦਾ ਮਨਸੂਬਾ ਕੀ ਆ? ਇੱਕ ਦੂਜੇ 'ਚ ਲੜਾਈ ਪਵਾਉਣਾ। ਅਬਲੀਸ ਦਾ ਮਨਸੂਬਾ ਕੀ ਆ? ਸੁਬਹ ਨੂੰ ਦਵਾ ਤੇ ਨਹੀਂ ਉੱਠ ਕੇ ਆਉਣਾ, ਠੰਡ ਬਹੁਤ ਲੱਗਦੀ ਆ। ਅਬਲੀਸ ਦਾ ਕੀ ਮਨਸੂਬਾ? ਨਿਆ ਸੌ ਲਾਉਣਾ, ਇੱਕ ਤਵਾਰ ਚਲੇ ਜਾਵਾਂਗੇ ਤੇ ਉਸ ਤੋਂ ਬਾਅਦ ਰੱਬ ਰਾਖਾ। ਇਸ ਲਈ ਇਹ ਅਬਲੀਸ ਦੇ ਮਨਸੂਬੇ ਆ, ਅਬਲੀਸ ਕੇ ਮਨਸੂਬੋ ਕੇ ਮੁਕਾਬਲਾ ਮੇਂ ਕਾਇਮ ਰਹਿ ਸਕੋ। ਕਾਇਮ ਕਿਸ ਤਰ੍ਹਾਂ ਰਹਿ ਸਕਦੇ? ਜੇ ਸਾਡੇ ਕੋਲ 2 ਸੱਬਲਾਂ ਹੋਣਗੀਆਂ ਤੇ ਅਗਲੇ ਕੋਲ ਜੇ 2 ਸੱਬਲਾਂ ਵਾਂ ਤੇ ਫੇਰ ਹੀ ਲੜ ਸਕਦੇ ਹਾਂ। ਅਬਲੀਸ ਦੇ ਮੁਖਾਲਫ ਦੇ ਜਿਹੜੇ ਮਨਸੂਬੇ ਆ ਉਹਦੇ ਮੁਕਾਬਲੇ 'ਚ ਕਾਇਮ ਰਹਿਣ ਲਈ ਸਾਨੂੰ ਕਿਹਦੀ ਜ਼ਰੂਰਤ ਆ? ਰੂਹੁਲ ਕੁਦਸ ਦੀ ਕੁਵਤ ਦੀ, ਰੂਹੁਲ ਕੁਦਸ ਦੀ, ਰੂਹੁਲ ਕੁਦਸ ਦੀ ਤਾਕਤ ਦੀ, ਰੂਹੁਲ ਕੁਦਸ ਦੇ ਜ਼ੋਰ ਦੀ, ਕੁਦਰਤ ਦੀ। ਤੇ ਇਹ ਕੁਦਰਤ ਸਾਡੇ ਸਾਰਿਆਂ ਲਈ ਕੀ ਆ? ਮੌਜੂਦ ਆ। ਕੀ ਆ? ਕਿੰਨੇ ਯਕੀਨ ਕਰਦੇ ਕਿ ਰੂਹੁਲ ਕੁਦਸ ਸਾਡੇ ਨਾਲ ਆ? ਸਾਰਿਆਂ ਦੇ ਨਾਲ ਆ। ਹਾਲੇਲੂਇਆ। ਇਹ ਉਹੀ ਕੁਦਰਤ ਆ ਜਿਹੜੀ ਸਾਨੂੰ ਕਹਿੰਦੀ ਆ ਕਿ ਅਬਲੀਸ ਕੇ ਮਨਸੂਬੋਂ ਕੇ ਮੁਕਾਬਲੇ ਮੇਂ ਕਾਇਮ ਰਹਿ ਸਕੋ, ਤਾਂ ਕਿ ਅਸੀਂ ਉਹਦਾ ਮੁਕਾਬਲਾ ਕਰ ਸਕੀਏ। ਇਸ ਲਈ ਇਸ ਆਇਤ ਨੂੰ ਮੇਰੇ ਨਾਲ ਸਾਰੇ ਕਹੋ, ਗਰਜ਼ ਖੁਦਾਵਨ ਮੇਂ ਔਰ ਉਸਕੀ ਕੁਦਰਤ ਕੇ ਜ਼ੋਰ ਮੇਂ ਮਜ਼ਬੂਤ ਬਣੋ। ਅਬਲੀਸ ਸ਼ੇਰੇ ਬੱਬਰ ਦੀ ਤਰ੍ਹਾਂ ਥਾੜਦਾ ਫਿਰਦਾ ਵਾ ਕਿ ਕਿਸ ਤਰ੍ਹਾਂ ਸਾਨੂੰ ਫਾੜ ਖਾਵੇ, ਕਿਸ ਤਰ੍ਹਾਂ ਸਾਡੇ ਈਮਾਨ ਨੂੰ ਕਮਜ਼ੋਰ ਕਰੇ, ਕਿਸ ਤਰ੍ਹਾਂ ਸਾਨੂੰ ਯਿਸੂ ਮਸੀਹ ਦੀ ਤਰਫੋਂ ਹਟਾ ਕੇ ਤੇ ਪਰੇਸ਼ਾਨ ਕਰੇ। ਮੈਂ ਨਹੀਂ ਵਾਅਦਾ ਕਰਦਾ, ਬਾਈਬਲ ਨਹੀਂ ਵਾਅਦਾ ਕਰਦੀ, ਯਿਸੂ ਮਸੀਹ ਨੇ ਵਾਅਦਾ ਨਹੀਂ ਕੀਤਾ ਕਿ ਭਾਈ ਮੇਰੇ ਪਿੱਛੇ ਆਓ ਤੇ ਦੁੱਖ ਨਹੀਂ ਆਉਣਗੇ। ਯਿਸੂ ਮਸੀਹ ਨੇ ਕਿਹਾ ਪਹਿਲੇ ਦੁੱਖ ਆਉਣਗੇ। ਇਹ ਜ਼ਮੀਨ 'ਤੇ ਦੁੱਖ, ਤਕਲੀਫਾਂ, ਮੁਸੀਬਤਾਂ, ਪਰੇਸ਼ਾਨੀਆਂ ਆਉਣੀਆਂ ਆਉਣੀਆਂ, ਅਤੇ ਇਹਨਾਂ ਦੁੱਖਾਂ, ਮੁਸੀਬਤਾਂ ਅਤੇ ਪਰੇਸ਼ਾਨੀਆਂ 'ਚੋਂ ਹੀ ਗੁਜ਼ਰਨਾ ਜਦੋਂ ਪਏਗਾ, ਤਾਂ ਫਿਰ ਅਸੀਂ ਕਹਾਂਗੇ ਖੁਦਾਵੰਦ ਮੇਰਾ ਛੁਪਾਣ ਆ, ਮੈਨੂੰ ਕਮੀ ਨਹੀਂ ਹੋਏਗੀ। ਕਿਸੇ ਦਫ਼ ਉਦੋਂ ਹੀ ਕਹਿਣਾ ਵਾ ਜਦੋਂ ਕਮੇਟੀ ਨਿਕਲ ਆਈ, ਉਦੋਂ ਹੀ ਕਹਿਣਾ ਖੁਦਾਵੰਦ ਮੇਰਾ ਛੁਪਾਣ ਆ, ਮੈਨੂੰ ਕਮੀ ਨਹੀਂ ਹੋਏਗੀ। ਜਾਂ ਉਦੋਂ ਹੀ ਜਦੋਂ ਕੀ ਕਹਿੰਦੇ ਕਿ 4 ਦਿਹਾੜੀਆਂ ਵੱਧ ਲੱਗ ਗਈਆਂ, ਖੁਦਾਵੰਦ ਮੇਰਾ ਚੁਪਾਨ ਆ, ਖੁਦਾਵੰਦ ਮੇਰਾ ਰਹਿਬਰ ਆ, ਮੈਨੂੰ ਕੋਈ ਕਮੀ ਨਹੀਂ ਹੋਏਗੀ। ਨਹੀਂ, ਦੁੱਖ, ਮੁਸੀਬਤ, ਪਰੇਸ਼ਾਨੀ, ਭੂਚਾਲ, ਕਿਸ ਤਰ੍ਹਾਂ ਦੇ ਵੀ ਹਾਲਾਤ ਆ, ਸਾਨੂੰ ਖੁਦਾ ਦੇ ਜ਼ੋਰ ਦੇ ਵਿੱਚ ਇਹ ਕਹਿਣ ਦੀ ਗੱਲ ਵਾ, ਕਹਿਣ ਦੀ ਜ਼ਰੂਰਤ ਆ, ਅਤੇ ਖੁਦਾਵੰਦ ਮੇਰੇ ਨਾਲ ਆ, ਮੈਨੂੰ ਕਿਸੇ ਸ਼ੈ ਦੀ ਥੋੜ੍ਹ ਨਾ ਆਏਗੀ। ਦਾਊਦ ਨਬੀ ਨੇ ਐਵੇਂ ਹੀ ਨਹੀਂ ਕਹਿਤੀ ਗੱਲ। ਦਾਊਦ ਨਬੀ ਉਦੋਂ ਬਾਦਸ਼ਾਹ ਦੇ ਤੌਰ 'ਤੇ ਮਹਿਲ 'ਚ ਨਹੀਂ ਬੈਠਾ ਹੋਇਆ ਸੀ, ਭੱਜਾ ਫਿਰਦਾ ਪਿਆ ਸੀ, ਆਪਣੇ ਪੁੱਤ ਤੋਂ ਲੁਕਦਾ ਪਿਆ ਸੀ ਜਿਹੜਾ ਉਹਨੂੰ ਮਾਰਨ ਲਈ ਸੀ। ਬਹੁਤ ਸੇ ਲੋਕ ਉਹਦੇ ਖਿਲਾਫ ਹੋਏ ਪਏ ਸੀ। ਉਸ ਵਕਤ ਉਹਨੇ ਇਹ ਜ਼ਬੂਰ ਲਿਖਿਆ ਅਤੇ ਕਿਹਾ, ਖਾ ਮੌਤ ਦੇ ਸਾਏ ਦੀ ਵਾਦੀ, ਵਾਦੀ ਤੁਸੀਂ ਦੇਖੀ ਹੋਣੀ ਜਿਵੇਂ ਪਹਾੜ ਹੁੰਦੇ ਆ, ਪਹਾੜਾਂ ਦੇ ਵਿੱਚੋਂ ਰਾਸਤਾ ਨਿਕਲਦਾ ਵਾ, ਕਹਿੰਦਾ ਕਿ ਖਾ ਉਹ ਵਾਦੀ ਦੇ ਵਿੱਚੋਂ, ਉਹ ਬਸਤੀ ਦੇ ਵਿੱਚੋਂ, ਉਸ ਰਾਹ ਦੇ ਵਿੱਚੋਂ ਵੀ ਮੇਰਾ ਗੁਜ਼ਰ ਹੋਵੇ ਜਿੱਥੇ ਮੌਤ ਵੱਸਦੀ ਆ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਖੁਦਾਵੰਦ ਮੇਰਾ ਚੁਪਾਨ ਆ। ਇਸ ਲਈ ਮੈਂ ਚਾਹੁੰਦਾ ਤੁਸੀਂ ਸਾਰੇ ਇਸ ਗੱਲ ਨੂੰ ਸਿੱਖ ਜਾਓ, ਯਕੀਨ ਕਰ ਲਈਏ, ਅਸੀਂ ਮਜ਼ਬੂਤ ਹੋ ਜਾਈਏ, ਇੰਨੇ ਕੀ ਮਜ਼ਬੂਤ ਹੋ ਜਾਈਏ ਕਿ ਸਾਡੀ ਮਿਸਾਲ ਜਦੋਂ ਅਸੀਂ ਇਸ ਜ਼ਮੀਨ ਨੂੰ ਛੱਡੀਏ, ਜ਼ਮੀਨ 'ਤੇ ਰਹੇ। ਯਾਰ ਭਾ ਜਫਰੀ, ਉਹਦੇ ਯਾਰ ਬੱਚੇ ਬੜੇ ਇਮਾਨਦਾਰ ਆ, ਯਾਰ ਪੂਰਾ ਖਾਨਦਾਨ ਖੁਦਾ ਦੇ ਨਾਲ ਪਿਆਰ ਕਰਦਾ। ਉਹ ਭਾਅ ਜੀ ਬਿੱਲੂ, ਯਾਰ ਉਹਦੀ ਬੀਵੀ, ਉਹਦੇ ਬੱਚੇ, ਖੁਦਾ ਨੇ ਉਹਨਾਂ ਨੂੰ ਬਰਕਤ ਬਹੁਤ ਦਿੱਤੀ ਆ। ਭਾਅ ਜਵੇਦ, ਭਾਅ ਚਾਚਾ ਯੂਨਸ, ਭਾਅ ਮੁਬਾਰਕ, ਭਾਈ ਗੁਲਫਾਮ, ਭਾਈ ਜਵੇਦ, ਯਾਰ ਕਿਆ ਜ਼ਿੰਦਗੀ ਆ। ਤਾਂ ਕਿ ਜ਼ਮੀਨ 'ਤੇ ਲੋਕ ਸਾਨੂੰ ਯਾਦ ਰੱਖਣ, ਨਾ ਇਹ ਸਿਰਫ ਜ਼ਮੀਨ ਦੀ ਗੱਲ ਛੱਡ ਦਿਓ, ਜ਼ਮੀਨ ਦੀ ਛੱਡ ਦਿਓ, ਇਹ ਖਤਮ ਹੋ ਜਾਣੀ। ਆਸਮਾਨ 'ਤੇ ਖੁਦਾ ਸਾਨੂੰ ਯਾਦ ਰੱਖੇ, ਤਾਂ ਕਿ ਜਦੋਂ ਅਸੀਂ ਆਸਮਾਨ 'ਤੇ ਖੜੇ ਹੋਈਏ ਤਾਂ ਕਵੇ ਕੀ ਸੁਣਨਾ ਚਾਹੁੰਦੇ ਹੋ ਖੁਦਾਵੰਦ ਯਿਸੂ ਮਸੀਹ ਕੋਲੋਂ, ਸਭ ਤੋਂ ਅਜ਼ੀਮ ਜਿਹੜੇ ਅਲਫਾਜ਼ ਆ ਕਿਹੜੇ ਸੁਣਨਾ ਚਾਹੁੰਦੇ ਹੋ?
ਸ਼ਾਬਾਸ਼ ਮੇਰੇ ਵਫਾਦਾਰ,
ਸ਼ਾਬਾਸ਼ ਮੇਰੇ ਵਫਾਦਾਰ ਨੌਕਰ। ਇਹ ਗੱਲ ਉਦੋਂ ਯਿਸੂ ਮਸੀਹ ਨੇ ਕਹਿਣੀ ਜਦੋਂ ਅਰਬਾਂ 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 ਤਮਾਮ ਅਰਬਾਂ ਕਰੋੜਾਂ ਫਰਿਸ਼ਤੇ ਖੜੇ ਹੋਣੇ ਆ, ਤੇ ਉਹਨੇ ਕਹਿਣਾ ਆ ਜਾ ਮੇਰੇ ਬਾਪ ਦੇ ਪਿਆਰੇ, ਤੇ ਤੂੰ ਬਹੁਤ ਵਫਾਦਾਰ ਆ। ਇਸ ਜ਼ਮੀਨ 'ਤੇ ਤਾਂ ਕੋਈ ਸਾਨੂੰ ਜਦੋਂ ਕੋਈ ਬੁਲਾ ਕੇ ਕਹਿ ਦਿੰਦਾ ਕਿ ਭਾਈ ਤੂੰ ਵਫ਼ਾਦਾਰ ਆ, ਮਹੀਨੇ ਲਈ ਕਿਸੇ ਨੂੰ ਖੁਸ਼ ਕਰਨ ਲਈ, ਜਾਂ ਕਿਸੇ ਦੀ ਕਹਿੰਦੇ ਕਿ ਵੈਸੇ ਹੀ ਨਾ ਕਹਿੰਦੇ ਕਿ ਗੱਲ ਜਾਂ ਫੂੰ ਫਾਂ ਬਣਾਉਣ ਨੂੰ ਜਿਵੇਂ ਕਹਿ ਦਿੰਦੇ, ਵਾਹ 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 ਤਾੜੀਆਂ। ਲੇਕਿਨ ਉੱਥੇ ਦਿਖਾਵਾ ਨਹੀਂ ਹੋਏਗਾ, ਉੱਥੇ ਇਹ ਅਲਫਾਜ਼ ਖੁਦਾਵੰਦ ਯਿਸੂ ਮਸੀਹ ਦੇ ਮੂੰਹ 'ਚੋਂ ਨਿਕਲਣੇ ਆ ਪੂਰੀ ਮੁਹੱਬਤ ਦੇ ਨਾਲ, ਅਤੇ ਇਹਦੀ ਆਵਾਜ਼ ਪੂਰੀ ਅਬਦੀਅਤ 'ਚ ਗੂੰਜਦੀ ਰਹਿਣੀ ਆ, ਪੂਰੀ ਅਬਦੀਅਤ 'ਚ ਗੂੰਜਦੀ ਰਹਿਣੀ ਆ। ਅਤੇ ਉਹਨੇ ਕਹਿਣਾ ਯਾਰ ਦਾਊਦ ਕੈਸਾ ਜ਼ਬਰਦਸਤ ਸੂਰ ਮਾਰਿਆ ਵਾ। ਬਾਈਬਲ ਦੇ ਵਿੱਚ ਇਹ ਤਮਾਮ ਲੋਕਾਂ ਦਾ ਨਾਮ ਇਸੇ ਲਈ ਲਿਖਿਆ ਗਿਆ ਵਾ ਕਿ ਉਹ ਖੁਦਾ ਦੇ ਜ਼ੋਰ 'ਚ ਮਜ਼ਬੂਤ ਰਹੇ ਆ, ਨਾਕਾਮ ਵੀ ਹੋਏ ਆ, ਪਰੇਸ਼ਾਨ ਵੀ ਹੋਏ ਆ, ਗੁਨਾਹ 'ਚ ਵੀ ਡਿੱਗੇ ਆ, ਕਾਮਯਾਬ ਵੀ ਹੋਏ ਆ, ਲੇਕਿਨ ਉਹ ਕੀ ਆ, ਡਿੱਗੇ ਫਿਰ ਖੜੇ ਹੋ ਗਏ, ਡਿੱਗੇ ਫਿਰ ਖੜੇ ਹੋ ਗਏ। ਇਸ ਲਈ ਅਸੀਂ ਅਗਰ ਡਿੱਗ ਜਾਈਏ ਤਾਂ ਬਹਿਣ ਦੀ ਲੋੜ ਜਾਂ ਡਿੱਗੇ ਰਹਿਣ ਦੀ ਲੋੜ ਨਹੀਂ ਗੀ, ਹਰ ਰੋਜ਼ ਖੁਦਾ ਦੇ ਜ਼ੋਰ 'ਚ, ਉਹਦੀ ਕੁਵਤ 'ਚ ਮਜ਼ਬੂਤ ਹੋਣ ਦੀ ਲੋੜ ਆ। ਇਸ ਲਈ ਮੇਰੇ ਨਾਲ ਇਸ ਆਇਤ ਨੂੰ ਕਹੋ, ਇਫਸੀਓਂ ਪਹਿਲਾ ਬਾਪ ਉਹਦੀ 19ਵੀਂ ਆਇਤ, ਔਰ ਹਮ ਈਮਾਨ ਲਾਣੇ ਵਾਲੋਂ ਕੇ ਲੀਏ ਉਸਕੀ ਬੜੀ ਕੁਦਰਤ ਕਿਆ ਹੀ ਬੇਹੱਦ ਹੈ, ਔਰ ਹਮ ਈਮਾਨ ਲਾਣੇ ਵਾਲੋਂ ਕੇ ਲੀਏ ਉਸਕੀ ਬੜੀ ਕੁਦਰਤ ਕਿਆ ਹੀ ਬੇਹੱਦ ਹੈ। ਆਸਮਾਨੀ ਬਾਪ, ਮੈਂ ਯਕੀਨ ਕਰਦਾ ਕਿ ਤੇਰੀ ਕੁਦਰਤ ਮੇਰੇ ਲਈ ਮੌਜੂਦ ਆ। ਦੁਆ ਕਰ ਸਕਦੇ ਅਸੀਂ, ਖੁਦਾ ਬਾਪ ਮੈਂ ਤੇਰਾ ਸ਼ੁਕਰ ਕਰਦਾ ਅੱਜ ਦੇ ਕਲਾਮ ਲਈ, ਮੈਨੂੰ ਇਹ 'ਤੇ ਯਕੀਨ ਕਰਨ ਦੀ, قوت تے زور دے تاکہ ابلیس دے اج جننے وی جھوٹ میرے ذہن چ بولے جان، میں تیرے بیٹے یسوع مسیح دی طرح کہن والا بنا کہ لکھیا وا کہ تو اپنے خدا نو نہ آزماں، کہ لکھیا وا کہ آدمی کلام دے نال ہی جیندہ رہے گا، کہ لکھیا وا کہ میں اپنے سارے دکھاں دے وچ تیرا شکر کراں گا. یسوع مسیح دے نام چ دعا مانگ دے ہاں، آمین.